SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਅੱਜ ਦੀਆਂ ਮੁੱਖ ਖਬਰਾਂ। ਕੁਈਨਜ਼ਲੈਂਡ ਸੰਵੇਦਨਸ਼ੀਲ ਇਲਾਕਿਆਂ ਲਈ ਆਪਣੇ ਦਰਵਾਜ਼ੇ ਪਹਿਲਾਂ ਤੋਂ ਐਲਾਨੇ ਹੋਏ ਸਮੇਂ ਤੋਂ ਛੇਤੀ ਹੀ ਸਕਦਾ ਹੈ ਖੋਲ। ਉੱਘੇ ਸਿਆਸਤਦਾਨਾਂ ਵੱਲੋਂ ਗਲੇਡੀਜ਼ ਬਰਜਿਕਲੀਅਨ ਨੂੰ ਫੈਡਰਲ ਸਿਆਸਤ ਵਿੱਚ ਜਾਣ ਦੀ ਸਲਾਹ। ਅਤੇ ਖੇਡਾਂ ਵਿੱਚ ਜੂਨੀਅਰ ਵਿਸ਼ਵ ਹਾਕੀ ਕੱਪ ਦਾ ਚੈਂਪੀਅਨ ਬਣਿਆ ਅਰਜਨਟੀਨਾ। ਹੁਣ ਖਬਰਾਂ ਵਿਸਥਾਰ ਦੇ ਨਾਲ। ਮਿਤੀ 13 ਦਸੰਬਰ ਤੋਂ ਕੋਵਿਡ 19 ਸੰਵੇਦਨਸ਼ੀਲ ਇਲਾਕਿਆਂ ਦੇ ਪੂਰੀ ਤਰ੍ਹਾਂ ਨਾਲ ਵੈਕਸੀਨੇਟਿਡ ਲੋਕ ਕੁਈਨਜ਼ਲੈਂਡ ਦੀ ਯਾਤਰਾ ਬਗੈਰ ਇਕੱਲਤਾ ਧਾਰਨ ਕੀਤਿਆਂ ਹੋਇਆਂ ਕਰ ਸਕਣਗੇ। ਇਹ ਪਹਿਲਾਂ ਮਿੱਥੀ ਹੋਈ 17 ਦਸੰਬਰ ਵਾਲੀ ਤਰੀਕ ਤੋਂ 4 ਦਿਨ ਪਹਿਲਾਂ ਕੀਤਾ ਜਾ ਰਿਹਾ ਹੈ, ਕਿਉਂਕਿ ਰਾਜ ਦੇ 80% ਵਸਨੀਕ ਇਸ ਦਿਨ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਹੋ ਜਾਣਗੇ। ਅੰਤਰਰਾਜੀ ਯਾਤਰੀ ਦੂਜਾ ਟੀਕਾ ਲਗਵਾਉਣ ਤੋਂ ਇੱਕ ਹਫ਼ਤੇ ਬਾਅਦ ਕੁਈਨਜ਼ਲੈਂਡ ਜਾ ਸਕਣਗੇ। ਪ੍ਰੀਮੀਅਰ ਐਨਸਟੇਸ਼ੀਆ ਪਾਲੂਸ਼ੇ ਨੇ ਕਿਹਾ ਹੈ ਕਿ ਸੰਵੇਦਨਸ਼ੀਲ ਇਲਾਕਿਆਂ ਤੋਂ ਆਉਣ ਵਾਲੇ ਲੋਕਾਂ ਨੂੰ ਰਾਜ ਵਿੱਚ ਪਹੁੰਚਣ ਦੇ 5ਵੇਂ ਦਿਨ ਇੱਕ ਟੈਸਟ ਵੀ ਕਰਵਾਉਣਾ ਹੋਵੇਗਾ।
You must have a negative COVID test in the previous 72 hours. So please, you know, got this date now, so you can go and start organising that test. And no quarantine is required if you are fully vaccinated. If you are not fully vaccinated, you must arrive by air only and hotel quarantine for 14 days.
ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਰਾਜਾਂ ਅਤੇ ਟੈਰੀਟੋਰੀਆਂ ਦੇ ਮੁਖੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਉਹ ਲਾਗ ਦੇ ਓਮੀਕ੍ਰੋਨ ਵਾਲੇ ਰੂਪ ਦੇ ਸਾਹਮਣੇ ਆਉਣ ਤੋਂ ਪਹਿਲਾਂ ਐਲਾਨੇ ਹੋਏ ਟੀਚਿਆਂ ਅਨੁਸਾਰ ਹੀ ਆਪਣੀਆਂ ਸਰਹੱਦਾਂ ਨੂੰ ਖੋਲ੍ਹ ਦੇਣ। ਸ਼੍ਰੀ ਮੋਰਿਸਨ ਨੇ ਇਹ ਵੀ ਕਿਹਾ ਹੈ ਕਿ ਇਸ ਹਫ਼ਤੇ ਦੇ ਅੰਤ ਤੱਕ ਆਸਟ੍ਰੇਲੀਆ ਦੇ 90% ਵਸਨੀਕਾਂ ਨੂੰ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਟੀਕਿਆਂ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸੁਰੱਖਿਆ ਦੇ ਮੱਦੇਨਜ਼ਰ ਰਾਜਾਂ ਅਤੇ ਖੇਤਰਾਂ ਨੂੰ ਆਪਣੀਆਂ ਸਰਹੱਦਾਂ ਖੋਲ੍ਹਣ ਵਾਲੀਆਂ ਨੀਤੀਆਂ ਉੱਤੇ ਪਹਿਰਾ ਦੇਣਾ ਚਾਹੀਦਾ ਹੈ।
Ultimately these are decisions for premiers at the end of the day on public health of that nature. All I know is of course that the Doherty scientific analysis that was done showed very clearly that once you get past 80% then it is a real game changer once you hit that. And we've seen that in New South Wales, we've seen it in Victoria, we've seen it in the ACT. These states living confidently with the virus.
Victoria de Premier Daniel Andrews ne kaha hai ki oh Omicron zero wali niti di palana nahi karenge. ਬੇਸ਼ੱਕ ਉਹਨਾਂ ਦੇ ਰਾਜ ਵਿੱਚ ਲਾਗ ਦੇ ਕੇਸ ਵੱਧਦੇ ਹੀ ਜਾ ਰਹੇ ਹਨ। ਨਿਊ ਸਾਊਥ ਵੇਲਜ਼ ਦੂਜੇ ਰਾਜਾਂ ਦੇ ਯਾਤਰੀਆਂ ਦਾ ਸਵਾਗਤ ਕਰਨ ਜਾ ਰਿਹਾ ਹੈ, ਪਰ ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਦਾ ਕਹਿਣਾ ਹੈ ਕਿ ਉਹ ਲਾਗ ਦੇ ਇਸ ਨਵੇਂ ਰੂਪ ਓਮੀਕ੍ਰੋਨ ਕਾਰਨ ਬਹੁਤ ਫਿਕਰ ਵਿੱਚ ਹਨ ਅਤੇ ਸਰਹੱਦਾਂ ਨੂੰ ਮੁੜ ਤੋਂ ਬੰਦ ਕਰਨ ਦੀ ਸੋਚ ਰਹੇ ਹਨ। ਨਿਊ ਸਾਊਥ ਵੇਲਜ਼ ਵਿੱਚ ਕੋਵਿਡ 19 ਦੇ ਓਮੀਕ੍ਰੋਨ ਦੇ ਰੂਪ ਦੇ 10 ਹੋਰ ਨਵੇਂ ਕੇਸ ਦਰਜ ਹੋਏ ਹਨ। ਇਹਨਾਂ ਵਿੱਚੋਂ 9 ਦਾ ਫੈਲਾਅ ਸਥਾਨਕ ਹੋਇਆ ਹੈ। ਇਹਨਾਂ ਵਿੱਚੋਂ 2 ਸਾਊਥ ਵੈਸਟ ਸਿਡਨੀ ਦੇ ਇੱਕ ਜਿਮ ਨਾਲ ਜੁੜੇ ਹੋਏ ਹਨ। ਇਹਨਾਂ ਦੇ ਨਾਲ ਰਾਜ ਵਿੱਚ ਓਮੀਕ੍ਰੋਨ ਰੂਪ ਦੇ ਕੁੱਲ ਕੇਸ ਵੱਧ ਕੇ ਹੁਣ 25 ਹੋ ਚੁੱਕੇ ਹਨ। ਨਿਊ ਸਾਊਥ ਵੇਲਜ਼ ਵਿੱਚ ਕੋਵਿਡ 19 ਦੇ ਕੁੱਲ 208 ਨਵੇਂ ਕੇਸ, ਜਦਕਿ ਵਿਕਟੋਰੀਆ ਵਿੱਚ 1073 ਅਤੇ 6 ਮੌਤਾਂ ਵੀ ਦਰਜ ਹੋਈਆਂ ਹਨ। ਸਾਊਥ ਆਸਟ੍ਰੇਲੀਆ ਵਿੱਚ 4 ਅਤੇ ACT ਵਿੱਚ 6, ਜਦਕਿ ਨਾਰਦਰਨ ਟੈਰੀਟਰੀ ਵਿੱਚ 1 ਕੇਸ ਦਰਜ ਹੋਇਆ ਹੈ। ਲਿਬਰਲ ਪਾਰਟੀ ਦੇ ਉੱਚ ਸਿਆਸਤਦਾਨਾਂ ਨੇ ਖੁੱਲ੍ਹ ਕੇ ਨਿਊ ਸਾਊਥ ਵੇਲਜ਼ ਦੀ ਭੂਤਪੂਰਵ ਪ੍ਰੀਮੀਅਰ ਗਲੇਡੀਜ਼ ਬਰਜਿਕਲੀਅਨ ਨੂੰ ਫੈਡਰਲ ਸੀਟ ਵੈਰਿੰਗਾ ਵਾਸਤੇ ਚੋਣ ਲੜਨ ਦੀ ਅਪੀਲ ਕਰ ਦਿੱਤੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਨਾਰਦਰਨ ਸਿਡਨੀ ਦੀ ਇਸ ਸੀਟ ਵਾਸਤੇ ਮਿਸ ਬਰਜਿਕਲੀਅਨ ਪ੍ਰੀ ਸਿਲੈਕਸ਼ਨ ਲਈ ਆਪਣਾ ਹੱਥ ਖੜ੍ਹਾ ਕਰ ਸਕਦੀ ਹੈ। ਯਾਦ ਰਹੇ ਕਿ ਇਹ ਸੀਟ ਟੋਨੀ ਐਬਟ ਕੋਲੋਂ 2019 ਵਿੱਚ ਇੱਕ ਆਜ਼ਾਦ ਉਮੀਦਵਾਰ ਨੇ ਖੋਹ ਲਈ ਸੀ। ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਨਿਊ ਸਾਊਥ ਵੇਲਜ਼ ਦੇ ਇੰਡੀਪੈਂਡੈਂਟ ਕਮਿਸ਼ਨ ਅਗੇਂਸਟ ਕਰਪਸ਼ਨ ਵੱਲੋਂ ਮਿਸ ਬਰਜਿਕਲੀਅਨ ਵਿਰੁੱਧ ਕੀਤੀ ਜਾ ਰਹੀ ਜਾਂਚ ਬਾਰੇ ਚਿੰਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਇਸ ਨਾਲ ਮਿਸ ਬਰਜਿਕਲੀਅਨ ਦਾ ਅਕਸ ਵੀ ਖਰਾਬ ਹੋ ਸਕਦਾ ਹੈ। ਫੈਡਰਲ ਵਿਰੋਧੀ ਧਿਰ ਦੇ ਨੇਤਾ ਐਂਥਨੀ ਐਲਬਨੀਜ਼ ਨੇ ਕਿਹਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਲਿਬਰਲ ਪਾਰਟੀ ਵੈਰਿੰਗਾ ਸੀਟ ਵਾਸਤੇ ਕੇਸ ਨੂੰ ਆਪਣਾ ਉਮੀਦਵਾਰ ਐਲਾਨਦੀ ਹੈ ਕਿਉਂਕਿ ਮੋਰਿਸਨ ਸਰਕਾਰ ਨੇ ਪਹਿਲਾਂ ਹੀ ਲਿਬਰਲ ਵੋਟਰਾਂ ਨੂੰ ਆਪਣੇ ਵਿਰੁੱਧ ਕਰ ਲਿਆ ਹੋਇਆ ਹੈ.
They don't stand up with business. They don't stand for action on climate. They stand against a national anti-corruption commission. That's why it's likely more seats, not less seats, will reject them in their former heartland at the coming election.
ਆਸਟ੍ਰੇਲੀਆ ਦੀ ਚੋਟੀ ਦੀ ਦੇਸ਼ ਵਿਆਪੀ ਸੰਸਥਾ ਨੈਸ਼ਨਲ ਡਿਸੇਬਿਲਿਟੀ ਐਂਡ ਐਡਵੋਕੇਸੀ ਵੱਲੋਂ ਅਜਿਹੀਆਂ ਅਪਾਹਜ ਔਰਤਾਂ ਲਈ ਨਵੀਨਤਮ ਸਰੋਤ ਉਪਲਬਧ ਕਰਵਾਏ ਜਾ ਰਹੇ ਹਨ ਜੋ ਕਿ ਜਿਨਸੀ ਸ਼ੋਸ਼ਣ ਅਤੇ ਧੱਕਿਆਂ ਦਾ ਸ਼ਿਕਾਰ ਹੋ ਰਹੀਆਂ ਨੇ. ਇਹਨਾਂ ਸਰੋਤਾਂ ਵਿੱਚ ਕਈ ਪ੍ਰਕਾਰ ਦੀਆਂ ਵੀਡੀਓਜ਼, ਚਿੱਤਰ ਅਤੇ ਲਿਖਤਾਂ ਪਾਈਆਂ ਹੋਈਆਂ ਹਨ ਜਿਨ੍ਹਾਂ ਦਾ ਲਾਭ ਘੱਟ ਅੰਗਰੇਜ਼ੀ ਜਾਣਨ ਵਾਲੀਆਂ ਔਰਤਾਂ ਵੀ ਲੈ ਸਕਦੀਆਂ ਹਨ. ਇਹਨਾਂ ਦੁਆਰਾ ਜਿਨਸੀ ਸ਼ੋਸ਼ਣ ਦੀ ਪਹਿਚਾਣ ਦੇ ਨਾਲ ਨਾਲ ਇਸ ਨੂੰ ਪੁਲਿਸ ਕੋਲ ਕਿਸ ਤਰ੍ਹਾਂ ਰਿਪੋਰਟ ਕਰਨਾ ਹੁੰਦਾ ਹੈ ਇਸ ਬਾਰੇ ਵੀ ਵਿਸਥਾਰ ਨਾਲ ਸਮਝਾਇਆ ਹੋਇਆ ਹੈ. ਇਸ ਸੰਸਥਾ ਦੀ ਵਕਤਾ ਫਰੀਆ ਹਿੰਗਿੰਸ ਦਾ ਕਹਿਣਾ ਹੈ ਕਿ ਇਹਨਾਂ ਸਰੋਤਾਂ ਦੇ ਨਾਲ ਪੈ ਚੁੱਕੇ ਪਾੜੇ ਪੂਰੇ ਜਾ ਸਕਣਗੇ.
These resources have come out of, you know, a lot of research that we've done that shows that there's no easy read information and that also workers in the violence and abuse sector have not historically had resources or necessarily been trained.
ਹਾਜ਼ਰੀਨ ਜਿਨਸੀ ਸ਼ੋਸ਼ਣ ਦੇ ਸੰਬੰਧ ਵਿੱਚ ਮਦਦ ਅਤੇ ਹੋਰ ਜਾਣਕਾਰੀ ਲੈਣ ਲਈ 1-800 ਰਿਸਪੈਕਟ ਨੂੰ 1800-737-732 ਉੱਤੇ ਫੋਨ ਕੀਤਾ ਜਾ ਸਕਦਾ ਹੈ. ਨਿਊ ਸਾਊਥ ਵੇਲਜ਼ ਦੇ ਸਕੂਲਾਂ ਦੇ ਅਧਿਆਪਕ ਅਤੇ ਪ੍ਰਿੰਸੀਪਲ ਕੱਲ੍ਹ ਮੰਗਲਵਾਰ 7 ਦਸੰਬਰ ਨੂੰ ਹੜਤਾਲ ਕਰ ਸਕਦੇ ਹਨ. ਇਹ ਹੜਤਾਲ ਅਧਿਆਪਕਾਂ ਦੀ ਕਮੀ, ਘੱਟ ਤਨਖਾਹਾਂ ਅਤੇ ਵੱਧਦੇ ਬੋਝ ਵਾਲੀਆਂ ਮੰਗਾਂ ਕਾਰਨ ਕੀਤੀ ਜਾ ਰਹੀ ਹੈ. ਇਹਨਾਂ ਵੱਲੋਂ ਹਰ ਸਾਲ ਤਨਖਾਹ ਵਿੱਚ 7.5% ਦੇ ਵਾਧੇ ਦੀ ਮੰਗ ਕੀਤੀ ਜਾ ਰਹੀ ਹੈ ਜੋ ਕਿ ਗੈਲਪ ਇਨਕੁਆਇਰੀ ਵੱਲੋਂ ਕੀਤੀ ਇੱਕ ਜਾਂਚ ਦੀਆਂ ਸਿਫਾਰਸ਼ਾਂ ਉੱਤੇ ਆਧਾਰਿਤ ਹੈ. ਅਧਿਆਪਕਾਂ ਦੇ ਪ੍ਰਧਾਨ ਐਂਜਲੋ ਗੈਵਰੀਲਾਟਿਸ ਦਾ ਕਹਿਣਾ ਹੈ ਕਿ ਸਰਕਾਰ ਨੂੰ ਦਖਲ ਦੇਣਾ ਹੋਵੇਗਾ.
We are heading straight into a perfect storm. We've got a rapidly aging teaching service. We're about to experience a significant growth in student enrollments in New South Wales. And on top of that, there's been a 30% decline in people entering teacher education. The government knows that there's been a decline in teacher salaries relative to other professions, which is making teaching a less attractive option for high achieving students.
ਹੁਣ ਪੇਸ਼ ਹਨ ਜੀ ਖੇਡ ਸਮਾਚਾਰ. ਲੋਟੈਰੋ ਡੋਮੈਨੋ ਦੀ ਹੈਟ੍ਰਿਕ ਦੀ ਮਦਦ ਦੇ ਨਾਲ ਅਰਜਨਟੀਨਾ ਨੇ 6 ਵਾਰ ਦੀ ਚੈਂਪੀਅਨ ਜਰਮਨੀ ਨੂੰ 4-2 ਦੇ ਨਾਲ ਹਰਾ ਕੇ ਕਲਿੰਗਾ ਸਟੇਡੀਅਮ ਭਾਰਤ ਵਿੱਚ ਖੇਡਿਆ ਆਪਣਾ ਦੂਜਾ FIH ਜੂਨੀਅਰ ਪੁਰਸ਼ ਹਾਕੀ ਵਿਸ਼ਵ ਕੱਪ ਖਿਤਾਬ ਜਿੱਤ ਲਿਆ ਹੈ. ਡੋਮੇਨ ਨੇ 10ਵੇਂ, 25ਵੇਂ ਅਤੇ 50ਵੇਂ ਮਿੰਟ ਵਿੱਚ 3 ਪੈਨਲਟੀ ਕਾਰਨਰ ਗੋਲ ਵਿੱਚ ਤਬਦੀਲ ਕੀਤੇ ਜਦਕਿ ਫਰੈਂਕੋ ਅਗਸਤੀਨੋ ਨੇ ਆਖਰੀ ਹੂਟਰ ਤੋਂ ਕੁਝ ਹੀ ਸਕਿੰਟ ਪਹਿਲਾਂ 60ਵੇਂ ਮਿੰਟ ਵਿੱਚ ਮੈਦਾਨੀ ਗੋਲ ਦਾਗ ਕੇ ਅਰਜਨਟੀਨਾ ਨੂੰ ਟੂਰਨਾਮੈਂਟ ਦਾ ਦੂਜਾ ਖਿਤਾਬ ਦਿਵਾਇਆ ਹੈ. ਜਰਮਨੀ ਲਈ ਜੂਲੀਅਸ ਹਾਇਨਰ ਨੇ 36ਵੇਂ ਮਿੰਟ ਅਤੇ ਮਾਸ ਪਫਾਂਡਟ ਨੇ 47ਵੇਂ ਮਿੰਟ ਵਿੱਚ ਗੋਲ ਦਾਗੇ. ਅਰਜਨਟੀਨਾ ਨੇ ਇਸ ਤੋਂ ਪਹਿਲਾਂ 2005 ਵਿੱਚ ਰੋਟਰਡਮ 'ਚ ਆਸਟ੍ਰੇਲੀਆ ਨੂੰ 2-1 ਨਾਲ ਹਰਾ ਕੇ ਇਹ ਵਾਲਾ ਖਿਤਾਬ ਜਿੱਤਿਆ ਸੀ. ਅਤੇ ਦੋਸਤੋ, ਇਸ ਤੋਂ ਪਹਿਲਾਂ 3ਜੇ ਅਤੇ 4ਥੇ ਸਥਾਨ ਲਈ ਹੋਏ ਮੁਕਾਬਲੇ ਵਿੱਚ ਫਰਾਂਸ ਨੇ ਸਾਬਕਾ ਚੈਂਪੀਅਨ ਭਾਰਤ ਨੂੰ 3-1 ਦੇ ਨਾਲ ਹਰਾ ਦਿੱਤਾ. ਹੁਣ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ. ਇੱਕ ਆਸਟ੍ਰੇਲੀਅਨ ਡਾਲਰ US ਦੇ 70 ਸੈਂਟਸ ਦੇ ਬਰਾਬਰ, ਭਾਰਤ ਦੇ 52.68 ਅਤੇ ਪਾਕਿਸਤਾਨ ਦੇ 123.70 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ. ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ. ਕੱਲ੍ਹ ਮੰਗਲਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਧੁੱਪ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 37 ਡਿਗਰੀ. ਐਡੀਲੇਡ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 21 ਡਿਗਰੀ. ਮੈਲਬਰਨ ਦੇ ਵਿੱਚ ਮੀਂਹ ਪਵੇਗਾ, 18 ਡਿਗਰੀ. ਹੋਬਾਰਟ ਦੇ ਵਿੱਚ ਮੀਂਹ ਪਵੇਗਾ ਅਤੇ ਬਾਅਦ ਦੇ ਵਿੱਚ ਘੱਟ ਵੀ ਜਾਏਗਾ, ਤਾਪਮਾਨ 17 ਡਿਗਰੀ. ਕੈਨਬਰਾ ਦੇ ਵਿੱਚ ਇੱਕਾ ਦੁੱਕਾ ਮੀਂਹ 25 ਡਿਗਰੀ, ਵੋਲੋਂਗੋਂਗ ਦੇ ਵਿੱਚ ਵੀ ਅਜਿਹਾ ਮੌਸਮ 24 ਡਿਗਰੀ, ਸਿਡਨੀ ਵਿੱਚ ਵੀ ਇੱਕਾ ਦੁੱਕਾ ਮੀਂਹ ਤਾਪਮਾਨ 26 ਡਿਗਰੀ, ਨਿਊਕਾਸਲ ਦੇ ਵਿੱਚ ਮੀਂਹ ਪਵੇਗਾ 27 ਡਿਗਰੀ, ਬ੍ਰਿਸਬੇਨ ਦੇ ਵਿੱਚ ਮੀਂਹ ਪੈ ਸਕਦਾ ਹੈ 29 ਡਿਗਰੀ, ਕੇਨਸ ਦੇ ਵਿੱਚ ਇੱਕਾ ਦੁੱਕਾ ਮੀਂਹ ਤਾਪਮਾਨ 33 ਡਿਗਰੀ, ਡਾਰਵਨ ਦੇ ਵਿੱਚ ਵੀ ਇਸ ਤਰ੍ਹਾਂ ਹੀ ਥੋੜ੍ਹਾ ਬਹੁਤ ਮੀਂਹ ਪੈ ਸਕਦਾ ਹੈ ਪਰ ਤੂਫਾਨ ਆਉਣ ਦੇ ਵੀ ਆਸਾਰ ਹਨ, ਤਾਪਮਾਨ 34 ਡਿਗਰੀ। ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।